जलते जल मोए परम आए दूजे पाए पूरे सतगुर राख लिए अपने पन्ने पाए एहो जग जलता नदरी आया गुर कै शब्द सुपाए शब्द रते से शीतल पाए नानक सच कमाए एहो जग जलता नदरी आया गुर कै शब्द सुपाए शब्द रते से शीतल पाए नानक सच कमाए हो मैं जलते जल मुए परम आए दूजे पाए
वाहे गुरु जी का खालसा वाहे गुरु जी की फतेह। परम सन्मान योग गुरु खालसा सतसंग जियो। सतगुरु ने अपार बख्शिश कीती, आप संगतां सतगुरु दी पावन अमृत रूप बाणी दी लड़ीवार कथा विचार सरवण कर रहे हो। सतगुरु दे पवित्र वाक हन, कथड़िया सुनता है ते सुखाओ पंधिया, नानक लद्दड़िया तनाह जिन्ना पाग मथाहिड़ै। महापुरखां दिया रसना तो जो गुरबाणी दिया कथा कहानियां सरवण करनियां हन, ए सुख दिया पगडंडियां हन, ए सुख दिया सड़कां हन, पर ए उन्हां नूं ही मिलदियां है जिन्हां दे मथे ते वड्डे पाग हुंदे हन। इसे लई सतगुरु महाराज ने ए वी बचन लिखे हन, ਉਹ ਤਨਤਾ ਯੋਗ ਮਹਾਂਪੁਰਖ ਨੇ ਜੋ ਹਮੇਸ਼ਾ ਲਈ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਕਥਾ ਸੁਣਦੇ ਹਨ। ਸੋ ਆਪ ਸੰਗਤਾਂ ਸੋਠ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਉਸ ਦੀ ਵਿਚਾਰ ਸਰਵਣ ਕਰੋ। ਸਤਿਗੁਰੂ ਦੇ ਪਾਵਨ ਚਰਨਾਂ ਕਮਲਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਜਦੋਂ ਅਸੀਂ ਸੰਸਾਰ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ ਤਾਂ ਭਾਈ ਗੁਰਦਾਸ ਜੀ ਦਾ ਕਥਨ ਹੈ, ਜਲਤੀ ਸਭ ਪ੍ਰਿਥਵੀ ਦਿਸ ਆਈ, ਸਾਰਾ ਸੰਸਾਰ ਸੜਦਾ ਬਲਦਾ ਹੀ ਸਾਨੂੰ ਨਜ਼ਰ ਆ ਰਿਹਾ ਹੈ। ਬਾਬਾ ਫਰੀਦ ਜੀ ਨੇ ਬਹੁਤ ਸੁੰਦਰ ਸ਼ਲੋਕ ਉਚਾਰਨ ਕੀਤਾ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੂੰ, ਦੁੱਖ ਸੁਭਾਇਆ ਜੱਗ, ਉੱਚੈ ਚੜ੍ਹਕੈ ਦਿਖਿਆ ਤਾਂ ਘਰ ਘਰ ਇਹਾ ਅੱਗ। ਘਰਾਂ ਘਰਾਂ ਦੇ ਵਿੱਚ ਇੱਕ ਅੱਗ ਬਲ ਰਹੀ ਹੈ, ਉਹ ਕਿਹੜੀ ਅੱਗ ਹੈ? ਭਗਤ ਕਬੀਰ ਜੀ ਕਹਿੰਦੇ ਹਨ, ਇੱਕ ਅੱਗ ਬਾਹਰ ਪ੍ਰਗਟ ਹੁੰਦੀ ਹੈ ਜਿਹਨੂੰ ਅਸੀਂ ਅੱਖਾਂ ਦੇ ਨਾਲ ਵੇਖ ਸਕਦੇ ਹਾਂ, ਪਰ ਇਹ ਜਿਹੜੀ ਅੱਗ ਹੈ ਗੁੱਝੀ ਅੱਗ ਹੈ। ਗੁੱਝੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਜੈਸੀ ਅਗਨ ਉਧਰਮੈ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਇਸ ਅੱਗ ਦੇ ਵਿੱਚ ਸਾਰਾ ਸੰਸਾਰ ਹੀ ਸੜ ਬਲ ਰਿਹਾ ਹੈ। ਮਹਾਰਾਜ, ਕਿਸੇ ਤਰ੍ਹਾਂ ਸ਼ਾਂਤੀ ਵੀ ਮਿਲ ਸਕਦੀ ਹੈ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ, ਸ਼ਾਂਤੀ ਮਿਲ ਸਕਦੀ ਹੈ। ਗੁਰੂ ਅਰਜਨ ਦੇ ਮਹਾਰਾਜ ਦੇ ਪਵਿੱਤਰ ਬਚਨ ਹਨ, ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾ। ਜੇ ਤੁਸੀਂ ਸ਼ਾਂਤੀ ਲੈਣੀ ਚਾਹੁੰਦੇ ਹੋ ਤਾਂ ਹਜ਼ੂਰ ਕਹਿੰਦੇ ਨੇ, ਨਾ ਤੇ ਚੰਦਨ ਹੀ ਤੁਹਾਨੂੰ ਸ਼ਾਂਤੀ ਦੇ ਸਕਦਾ ਹੈ, ਕਿਉਂਕਿ ਚੰਦਨ ਦੀ ਤਾਸੀਰ ਬਹੁਤ ਠੰਡੀ ਮੰਨੀ ਗਈ ਹੈ ਤੇ ਚੰਦਰਮਾ ਦੀ ਵੀ ਚਾਨਣੀ ਬੜੀ ਠੰਡੀ ਤੇ ਸੀਤਲ ਮੰਨੀ ਗਈ ਹੈ, ਉਹ ਵੀ ਤੁਹਾਡੇ ਅੰਦਰ ਨੂੰ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਦੇ ਸਕਦਾ। ਤੇ ਸਰਦ ਰੁੱਤ, ਠੰਡ ਦੀ ਰੁੱਤ, ਚਾਹੇ ਕਿੰਨੀ ਵੀ ਠੰਡ ਹੋਵੇ, ਕਿੰਨੀ ਵੀ ਸਨੋਹ ਪੈ ਜਾਵੇ, ਪਰ ਮਨ ਨੂੰ ਨਹੀਂ ਸ਼ਾਂਤੀ ਦੇ ਸਕਦੀ। ਇਹਦੇ ਨਾਲ ਬਾਹਰਲੀਆਂ ਠੰਡੀਆਂ ਵਸੂਆਂ ਦੇ ਨਾਲ ਅੰਦਰਲੀ ਤਪਸ਼ ਨਹੀਂ ਦੂਰ ਹੁੰਦੀ। ਹਾਂ, ਸਤਿਗੁਰੂ ਕਹਿੰਦੇ ਨੇ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾ, ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸੀਤਲਾਇਓ। ਸੜਦੇ ਬਲਦੇ ਸੰਸਾਰ ਨੂੰ ਸਤਿਗੁਰੂ ਨੇ ਨਾਮ ਦਾ ਚੰਦਨ ਛਿੜ ਕੇ ਸ਼ਾਂਤੀ ਪ੍ਰਦਾਨ ਕੀਤੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਪੁਰਖ ਦੁਆਰਾ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੜਦੇ ਬਲਦੇ ਸੰਸਾਰ ਨੂੰ ਕਿਵੇਂ ਸ਼ਾਂਤੀ ਮਿਲ ਸਕਦੀ ਹੈ? ਲੋ ਸੰਗਤਾਂ, ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਹੋਮੈ ਜਲ ਤੇ ਜਲ ਮੋਏ, ਪਰਮ ਆਏ ਦੂਜੈ ਪਾਏ।
ਇਹ ਸੋਠ ਰਾਗ ਦੀ ਵਾਰ ਦਾ ਦੂਸਰਾ ਸ਼ਲੋਕ ਆਰੰਭ ਹੋ ਰਿਹਾ ਹੈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਹਉਮੈ ਜਲ ਤੇ ਜਲ ਮੋਏ। ਅਸੀਂ ਹਉਮੈ ਵਿੱਚ ਸੜ ਰਹੇ ਸੀ ਤੇ ਸੜ ਕੇ ਹੀ ਮਰ ਗਏ, ਭਾਵ ਸੋ ਮੂਆ ਜਿਸ ਮਨੋਂ ਵਿਸਾਰੇ। ਸਾਡੇ ਮਨ ਤੋਂ ਵਾਹਿਗੁਰੂ ਦੀ ਯਾਦ ਖਤਮ ਹੋ ਗਈ, ਹਉਮੈ ਵਿੱਚ ਸੜ ਰਹੇ ਸੀ ਤੇ ਸੜਦਿਆਂ ਹੋਇਆਂ ਅਸੀਂ ਮਰ ਹੀ ਗਏ, ਜਿਵੇਂ ਆਦਮੀ ਅੱਗ ਦੇ ਵਿੱਚ ਜਿਹੜਾ ਝੁਲਸ ਜਾਂਦਾ ਹੈ, ਕੋਈ ਤੇ ਬਚ ਵੀ ਜਾਂਦਾ ਕਰਮਾਂ ਵਾਲਾ ਤੇ ਨਹੀਂ ਤੇ ਅੱਗ ਸਭ ਨੂੰ ਸਾੜ ਹੀ ਦਿੰਦੀ ਹੈ। ਲੋ, ਹਜ਼ੂਰ ਕਹਿੰਦੇ ਨੇ, ਅਸੀਂ ਹਉਮੈ ਦੀ ਗੁੱਝੀ ਅੱਗ ਵਿੱਚ ਸੜ ਰਹੇ ਸਾਂ ਤੇ ਸੜ ਕੇ ਮਰ ਹੀ ਗਏ। ਪ੍ਰਮ ਆਏ ਦੂਜਾ ਪਾਏ ਤੇ ਅਸੀਂ ਦੂਜੇ ਪਾਏ ਮੋਹ ਮਾਇਆ ਦੇ ਵਿੱਚ ਪ੍ਰੇਮ ਕਰਕੇ ਭਰਮ ਦੇ ਆਖਰ ਗੁਰੂ ਦੀ ਸ਼ਰਨ ਵਿੱਚ ਆ ਗਏ।
ਪੂਰੇ ਸਤਿਗੁਰ ਰਾਖ ਲਈਏ, ਆਪਣੇ ਪੰਨੇ ਪਾਏ।
ਹਾਂ, ਪੂਰੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ। ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ, ਪੂਰੇ ਸਤਿਗੁਰੂ ਨੇ ਸਾਨੂੰ ਰੱਖ ਲਿਆ, ਉਸ ਅੱਗ ਤੋਂ, ਹਉਮੈ ਦੀ ਅੱਗ ਤੋਂ ਸਾਨੂੰ ਬਚਾ ਲਿਆ। ਕਿਵੇਂ? ਆਪਣੇ ਪੰਨੇ ਪਾਏ। ਆਪਣੇ ਪੰਨੇ ਦਾ ਅਰਥ ਹੈ ਆਪਣੇ ਚੀਰੇ ਵਿੱਚ ਪਾ ਕੇ, ਆਪਣੇ ਦਫ਼ਤਰ ਦੇ ਵਿੱਚ ਸਾਡਾ ਨਾਂ ਲਿਖ ਕੇ, ਅਥਵਾ ਸਿੱਖੀ ਦੇ ਸਕੂਲ ਦੇ ਵਿੱਚ ਸਾਨੂੰ ਦਾਖਲ ਕਰਕੇ। ਪੰਨੇ ਦਾ ਅਰਥ ਹੁੰਦਾ ਹੈ ਵੀ ਕਿਸੇ ਰਜਿਸਟਰ ਦੇ ਉੱਤੇ ਨਾਮ ਚੜਾਇਆ ਜਾਣਾ ਵੀ ਹਾਂ ਇਹ ਹੁਣ ਸਾਡੀ ਸੰਗਤ ਦਾ ਮੈਂਬਰ ਹੈ, ਇਹ ਹੁਣ ਗੁਰੂ ਘਰ ਦਾ ਸੇਵਾਦਾਰ ਹੈ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੰਨੇ ਵਿੱਚ ਪਾ ਕੇ, ਭਾਵ ਆਪਣੇ ਦਫ਼ਤਰ ਦੇ ਵਿੱਚ, ਸਿੱਖੀ ਸਕੂਲ ਦੇ ਵਿੱਚ ਸਾਡਾ ਰਜਿਸਟਰ ਦੇ ਉੱਤੇ ਸਾਡਾ ਨਾਮ ਚੜਾ ਕੇ ਸਾਨੂੰ ਆਪਣੇ ਬਣਾ ਕੇ ਰੱਖ ਲਿਆ ਹੈ।
ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਗੁਰੂ ਕੇ ਸ਼ਬਦ ਨਾਲ ਸੁਭਾਏ ਦਾ ਅਰਥ ਸ੍ਰੇਸ਼ਟ ਪ੍ਰੇਮ ਕੀਤਾ, ਗੁਰੂ ਦੇ ਸ਼ਬਦ ਨਾਲ ਜਦੋਂ ਸ਼ੁੱਧ ਪਿਆਰ ਕੀਤਾ ਤਾਂ ਇਹ ਸਾਰਾ ਸੰਸਾਰ ਸਾਨੂੰ ਸੜਦਾ ਬਲਦਾ ਨਿਗਾਹ ਵਿੱਚ ਆਉਣ ਲੱਗਿਆ, ਕਿਉਂਕਿ ਹੁਣ ਤੇ ਸਾਨੂੰ ਪਤਾ ਹੀ ਨਹੀਂ ਅਸੀਂ ਤਾਂ ਆਪ ਵੀ ਸੜ ਰਹੇ ਹਾਂ। ਜਿਹੜਾ ਆਦਮੀ ਆਪ ਹੀ ਹਉਮੈ ਦੀ ਅੱਗ ਵਿੱਚ ਸੜ ਰਿਹਾ ਹੋਵੇ ਉਸ ਨੂੰ ਪਤਾ ਨਹੀਂ ਲੱਗ ਸਕਦਾ ਵੀ ਸੰਸਾਰ ਵੀ ਸੜ ਰਿਹਾ, ਮੈਂ ਵੀ ਸੜ ਰਿਹਾ ਹਾਂ। ਤੇ ਜਿਹੜਾ ਉਸ ਅੱਗ ਤੋਂ ਬਚ ਜਾਂਦਾ ਉਹਨੂੰ ਪਤਾ ਲੱਗਦਾ ਬਈ ਹਾਂ ਇਹ ਸਾਰਾ ਸੰਸਾਰ ਤੇ ਸੜ ਬਲ ਰਿਹਾ ਹੈ। ਇਸੇ ਲਈ ਹਜ਼ੂਰ ਕਹਿੰ ਜਦੋਂ ਗੁਰੂ ਕੇ ਸ਼ਬਦ ਨਾਲ ਸੁਭਾਏ ਸੋਹਣਾ ਚੰਗਾ ਪ੍ਰੇਮ ਕੀਤਾ ਫਿਰ ਇਹ ਸਾਰਾ ਸੰਸਾਰ ਸੜਦਾ ਬਲਦਾ ਨਿਗਾਹ ਵਿੱਚ ਆਇਆ।
ਸ਼ਬਦ ਰਤੇ ਸੇ ਸੀਤਲ ਭਏ ਨਾਨਕ ਸੱਚ ਕਮਾਏ।
ਲੋ ਆ ਹੈ ਸ਼ਾਂਤੀ ਪ੍ਰਾਪਤ ਕਰਨ ਦਾ ਢੰਗ। ਹਜ਼ੂਰ ਕਹਿੰਦੇ ਨੇ ਜਿਹੜੇ ਵੀ ਗੁਰਸਿੱਖ ਮਾਈ ਪਾਈ ਸ਼ਬਦ ਦੇ ਰੰਗ ਵਿੱਚ ਰੰਗੇ ਗਏ, ਨਾਮ ਬਾਣੀ ਦੇ ਰੰਗ ਵਿੱਚ ਰੰਗੇ ਗਏ ਤੇ ਉਹ ਸੀਤਲ ਹੋ ਗਏ, ਉਹਨਾਂ ਦਾ ਹਿਰਦਾ ਵੀ, ਉਹਨਾਂ ਦਾ ਮਨ ਵੀ ਠੰਡਾ ਠਾਰ ਹੋ ਗਿਆ। ਤਪਤ ਮਾਹੀ ਠੰਡ ਵਰਤਾਈ ਅੰਧ ਪਿਆ ਦੁੱਖ ਨਾਠੇ ਭਾਈ ਨਾਨਕ ਸੱਚ ਕਮਾਏ। ਉਹ ਕਿਵੇਂ ਸੀਤਲ ਹੋ ਗਏ? ਹਜ਼ੂਰ ਕਹਿੰਦੇ ਸੱਚ ਨੂੰ ਕਮਾ ਕੇ, ਸੱਚੇ ਨਾਮ ਦੀ ਕਮਾਈ ਕਰਕੇ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ, ਉਹ ਗੁਰਮੁਖ ਪਿਆਰੇ ਐਨ ਤਨ ਕਰਕੇ ਮਨ ਕਰਕੇ ਸੀਤਲ ਹੋ ਗਏ।
ਮਹੱਲਾ ਤੀਜਾ ਸਫਲ ਹੋ ਸਤਿਗੁਰ ਸੇਵਿਆ ਧਨ ਜਨਮ ਪਰਵਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਦੂਸਰੇ ਸ਼ਲੋਕ ਵਿੱਚ ਉਚਾਰਨ ਕਰਦੇ ਹਨ। ਸਫਲਿਓ ਸਤਿਗੁਰ ਸੇਵਿਆ। ਸਫਲਿਓ ਦਾ ਅਰਥ ਹੈ ਬਈ ਸਫਲ ਮੂਰਤ, ਸਾਰੇ ਫਲ ਦੇਣ ਵਾਲੇ ਅਸੀਂ ਸਤਿਗੁਰੂ ਨੂੰ ਸੇਵਿਆ ਹੈ, ਕਿਉਂਕਿ ਇਹ ਵੀ ਤਾਂ ਬਾਣੀ ਵਿੱਚ ਲਿਖਿਆ ਹੋਇਆ ਨਾ, ਜਿਤੜੇ ਫਲ ਮਨ ਬੰਸ਼ੀਐ ਤਿਤੜੇ ਸਤਿਗੁਰ ਪਾਸ। ਜਿੰਨੇ ਫਲ ਸਾਨੂੰ ਲੋੜੀਂਦੇ ਨੇ ਉਹ ਸਾਰੇ ਸਤਿਗੁਰੂ ਦੇ ਕੋਲ ਹੀ ਨੇ। ਸਫਲਿਓ ਸਤਿਗੁਰ ਸੇਵਿਆ, ਅਸੀਂ ਸਫਲ ਮੂਰਤ ਸਤਿਗੁਰੂ ਦੀ ਸੇਵਾ ਕੀਤੀ। ਧਨ ਜਨਮ ਪਰਵਾਨ, ਜਿਨ੍ਹਾਂ ਨੇ ਸਫਲ ਮੂਰਤ ਸਤਿਗੁਰੂ ਨੂੰ ਸੇਵਿਆ ਔਰ ਉਹਨਾਂ ਮਹਾਂਪੁਰਖਾਂ ਦਾ ਜਨਮ ਧੰਨਤਾ ਯੋਗ ਹੋ ਗਿਆ ਔਰ ਉਹਨਾਂ ਦਾ ਆਉਣਾ ਵੀ ਸੰਸਾਰ ਦੇ ਵਿੱਚ ਪ੍ਰਮਾਣ ਨਹੀਂ ਗਿਣਿਆ ਗਿਆ।
ਜਿੰਨਾ ਸਤਿਗੁਰ ਜੀਉਂਦਿਆਂ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੂੰ ਜਿਉਂਦੇ ਜੀ ਵੀ ਤੇ ਮਰਨ ਦੇ ਸਮੇਂ ਵੀ ਕਦੇ ਸਤਿਗੁਰੂ ਭੁੱਲਦਾ ਨਹੀਂ ਹੈ, ਭਾਵ ਜਿਉਂਦੇ ਜੀ ਵੀ ਹਰ ਵੇਲੇ ਗੁਰੂ ਦਾ ਸਿਮਰਨ ਕਰਦੇ ਹਨ, ਗੁਰੂ ਗੁਰੂ ਜਪਦੇ ਹਨ ਤੇ ਮਰਨ ਦੇ ਸਮੇਂ ਤੱਕ ਵੀ ਜਿਨ੍ਹਾਂ ਨੂੰ ਸਤਿਗੁਰੂ ਨਹੀਂ ਭੁੱਲਦਾ, ਸਹੀ ਪੁਰਖ ਸੁਜਾਨ ਵੀ ਉਹੀ ਸਭ ਤੋਂ ਸੁਜਾਨ ਸਿਆਣੇ ਤੇ ਬੜੇ ਸੁਘੜ ਤੇ ਬੜੇ ਪ੍ਰਵੀਨ ਤੇ ਦਾਨਸ਼ਵਰ ਉਹ ਮਹਾਂਪੁਰਖ ਹਨ।
ਖੁੱਲੇ ਉਧਾਰੇ ਆਪਣਾ ਸੋਜਨ ਹੋਵੇ ਪਰਵਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਹ ਗੁਰਮੁਖ ਪਿਆਰਾ ਆਪਣੀ ਕੁੱਲ ਦਾ ਵੀ ਉਧਾਰ ਕਰ ਲੈਂਦਾ ਹੈ ਤੇ ਸੋ ਜਨ ਹੋਵੇ ਪਰਵਾਨ ਤੇ ਉਹ ਜਨ ਗੁਰਮੁਖ ਪਿਆਰਾ ਵਾਹਿਗੁਰੂ ਦੀ ਦਰਗਾਹ ਦੇ ਵਿਚ ਵੀ ਪ੍ਰਵਾਨ ਹੋ ਜਾਂਦਾ ਹੈ।
ਗੁਰਮੁਖ ਮੂਏ ਜੀਵ ਦੇ ਪ੍ਰਵਾਨ ਹੈ, ਮਨਮੁਖ ਜਨਮ ਮਰਾਏ।
ਜਿਹੜੇ ਗੁਰਮੁਖ ਵਿਅਕਤੀ ਨੇ ਉਹ ਚਾਹੇ ਜਿਉਂਦੇ ਨੇ ਤੇ ਚਾਹੇ ਉਹ ਮਰੇ ਹੋਏ ਨੇ, ਉਹ ਦੋਨੇ ਤਰ੍ਹਾਂ ਹੀ ਪ੍ਰਵਾਨ ਨੇ। ਉਹ ਜਿਵੇਂ ਕਹਿੰਦੇ ਵੀ ਜਿਹੜਾ ਹਾਥੀ ਜਿਉਂਦਾ ਲੱਖ ਦਾ, ਮਰਿਆ ਸਵਾ ਲੱਖ ਦਾ ਹੁੰਦਾ, ਇਉਂ ਜਿਹੜੇ ਗੁਰਮੁਖ ਨੇ ਉਹ ਤਾਂ ਜਿਉਂਦੇ ਵੀ ਤੇ ਮਰੇ ਦੋਨੇ ਤਰ੍ਹਾਂ ਹੀ ਪ੍ਰਵਾਨ ਨੇ। ਕਿਉਂ? ਉਹਨਾਂ ਨੇ ਜਨਮ ਸਫਲ ਕਰ ਲਿਆ। ਮਨਮੁਖ ਜਨਮ ਮਰਾਹੇ ਤੇ ਜਿਹੜੇ ਮਨਮੁਖ ਬੰਦੇ ਨੇ ਉਹ ਹਮੇਸ਼ਾ ਲਈ ਜੰਮਦੇ ਮਰਦੇ ਰਹਿੰਦੇ ਨੇ, ਔਰ ਉਹਨਾਂ ਨੂੰ ਕਦੇ ਵੀ ਸੁਖ ਕਦੇ ਵੀ ਸ਼ਾਂਤੀ ਨਹੀਂ ਮਿਲ ਸਕਦੀ।
ਨਾਨਕ ਮੂਏ ਨਾ ਆਖੀਐ ਜੇ ਗੁਰ ਕੈ ਸ਼ਬਦ ਸਮਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਨੂੰ ਕਦੇ ਵੀ ਮਰੇ ਹੋਏ ਨਹੀਂ ਕਹਿਣਾ ਚਾਹੀਦਾ। ਗੁਰਮੁਖਾਂ ਦੇ ਲਈ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ ਵੀ ਉਹ ਮਰ ਗਏ ਨੇ। ਦੁਨੀਆਂ ਮਰਦੀ ਹੈ ਪਰ ਮਹਾਂਪੁਰਖ ਨਹੀਂ ਮਰਦੇ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਸਾਕਤ ਮਰਹਿ ਸੰਤ ਸਭ ਜੀਵ ਹੈ। ਸਾਕਤ ਮਰਦੇ ਨੇ, ਸੰਤ ਤਾਂ ਜਿਉਂਦੇ ਹੀ ਨੇ, ਚਾਹੇ ਸਰੀਰ ਕਰਕੇ ਮੌਜੂਦ ਨੇ ਤੇ ਚਾਹੇ ਨਹੀਂ, ਮਹਾਂਪੁਰਖ ਤੇ ਹਮੇਸ਼ਾ ਹੀ ਜਿਉਂਦੇ ਰਹਿੰਦੇ ਹਨ। ਇਸੇ ਲਈ ਉਹਨਾਂ ਨੂੰ ਕਦੇ ਮਰੇ ਨਾ ਆਖੋ। ਜੇ ਗੁਰ ਕਾ ਸ਼ਬਦ ਸਮਾਹੇ, ਜਿਹੜੇ ਗੁਰੂ ਕੇ ਸ਼ਬਦ ਵਿੱਚ ਲੀਨ ਹੋਏ ਰਹਿੰਦੇ ਨੇ, ਉਹ ਜਿਉਂਦੇ ਜੀ ਵੀ ਮੁਕਤ ਨੇ ਤੇ ਮਰ ਕੇ ਵੀ ਉਹ ਮੁਕਤ ਹਨ।
ਪੌੜੀ ਹਰ ਪੁਰਖ ਨਿਰੰਜਨ ਸੇਵ, ਹਰ ਨਾਮ ਧਿਆਈ ਹੈ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਹਨ, ਹਰ ਪੁਰਖ ਨਿਰੰਜਨ ਸੇਵ, ਵੀ ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰੋ ਜੋ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਹੈ, ਪੁਰਖ ਪੁਰਸ਼ਾਰਥ ਦਾ ਮਾਲਕ ਤੇ ਨਿਰੰਜਨ ਸ਼ੁੱਧ ਸਰੂਪ ਹੈ, ਉਹਦੀ ਸੇਵਾ ਕਰੋ, ਹਰਨਾਮ ਧਿਆਈਐ, ਤੇ ਨਾਲ ਨਾਲ ਵਾਹਿਗੁਰੂ ਦੇ ਨਾਮ ਨੂੰ ਵੀ ਧਿਆਇਆ ਕਰੋ।
ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ।
ਤੇ ਮਹਾਰਾਜ ਨਾਮ ਜਪਿਆ ਨਹੀਂ ਜਾਂਦਾ ਤਾਂ ਹਜ਼ੂਰ ਕਹਿੰਦੇ ਸਤ ਸੰਗਤ ਸਾਧੂ ਲਗ, ਵੀ ਸਾਧੂ ਸਤਿਗੁਰੂ ਦੀ ਸਤਸੰਗਤ ਦੇ ਨਾਲ ਲੱਗ ਕੇ, ਭਾਵ ਗੁਰੂ ਦੀ ਸ਼ਰਨ ਵਿੱਚ ਜਾ ਕੇ, ਤੇ ਫਿਰ ਵਾਹਿਗੁਰੂ ਵਾਹਿਗੁਰੂ ਜਪੋ, ਹਰ ਨਾਮ ਸਮਾਈਐ, ਫਿਰ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਈਦਾ ਹੈ।
ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਐ।
ਇਹ ਅਕਾਲ ਪੁਰਖ ਵਾਹਿਗੁਰੂ, ਤੇਰੀ ਇਹ ਨਾਮ ਜਪਣ ਦੀ ਕਾਰ, ਭਗਤੀ ਤੇ ਸੇਵਾ ਸਿਮਰਨ ਦੀ ਬਹੁਤ ਵੱਡੀ ਕਾਰ ਸੇਵਾ ਹੈ, ਮੈਂ ਮੂਰਖ ਲਾਈਐ, ਤੇ ਮੈਨੂੰ ਮੂਰਖ ਨੂੰ ਇਹ ਸੇਵਾ ਦੇ ਵਿੱਚ ਤੁਸੀਂ ਲਾ ਦਿਓ। ਮੈਂ ਹਰ ਵੇਲੇ ਤੁਹਾਡੀ ਸੇਵਾ ਸਿਮਰਨ ਦੀ, ਭਗਤੀ ਦੀ ਕਾਰ ਕਰਨਾ ਚਾਹੁੰਦਾ ਹਾਂ।
ਓ ਗੋਲਾ ਲਾਲਾ ਤੁਧ ਮੈਂ ਹੁਕਮ ਫੁਰਮਾਈ ਹੈ।
ਹੇ ਵਾਹਿਗੁਰੂ ਜੀ, ਮੈਂ ਤੇ ਤੁਹਾਡੇ ਗੋਲਿਆਂ ਦਾ ਵੀ ਗੋਲਾ ਹਾਂ, ਮੈਂ ਤੁਹਾਡੇ ਗੁਲਾਮਾਂ ਦਾ ਗੁਲਾਮ ਹਾਂ, ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ, ਮੈਂ ਹੁਕਮ ਫੁਰਮਾਈਆ, ਮੈਨੂੰ ਹੁਕਮ ਤਾਂ ਕਰੋ, ਤੁਸੀਂ ਜੋ ਵੀ ਹੁਕਮ ਕਰੋਗੇ ਮੈਂ ਤੁਹਾਡਾ ਹਰ ਹੁਕਮ ਮੰਨਣ ਲਈ ਤਿਆਰ ਹਾਂ।
ਹੋ ਗੁਰਮੁਖ ਕਾਰ ਕਮਾਵਾ ਜੇ ਗੁਰ ਸਮਝਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਉਂ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ ਜੇ ਗੁਰ ਸਮਝਾਈ ਹੈ, ਜਿਹੜੀ ਗੱਲ ਮੈਨੂੰ ਗੁਰੂ ਨੇ ਸਮਝਾਈ ਹੈ, ਹਾਂ ਗੁਰਮੁਖ ਕਾਰ ਕਮਾਵਾਂ, ਤੇ ਮੇਰਾ ਜੀ ਕਰਦਾ ਹੈ ਕਿ ਮੈਂ ਵੀ ਗੁਰਮੁਖ ਬਣ ਕੇ, ਗੁਰੂ ਅਨੁਸਾਰੀ ਹੋ ਕੇ, ਆਪ ਜੀ ਦੀ ਨਾਮ ਜਪਣ ਦੀ, ਸੇਵਾ ਦੀ, ਭਗਤੀ ਦੀ ਕਾਰ ਕਰਦਾ ਹੀ ਰਵਾਂ।
ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਗੁਰਮੁਖਾਂ ਬਾਰੇ ਤਾਂ ਇਹ ਆਖਿਆ ਸੀ, ਨਾਨਕ ਮੋਏ ਨਾ ਆਖੀਐ, ਗੁਰਮੁਖ ਤਾਂ ਕਦੀ ਮਰਦੇ ਹੀ ਨਹੀਂ, ਬ੍ਰਹਮ ਗਿਆਨੀ ਸਤ ਜੀਵ ਹੈ, ਨਹੀਂ ਮਰਦਾ, ਤੇ ਫਿਰ ਮਹਾਰਾਜ ਮਰਦਾ ਕੌਣ ਹੈ? ਤਾਂ ਹਜ਼ੂਰ ਇਹਦੇ ਬਾਰੇ ਹੁਣ ਅੱਗੇ ਨਿਰਣਾ ਕਰਨ ਲੱਗੇ ਹਨ। ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆ, ਇਹ ਜਿਤਨੇ ਵੀ ਜੀਵ ਨੇ ਇਹਨਾਂ ਦੇ ਮੱਥੇ ਤੇ ਕਰਤਾ ਪੁਰਖ ਵਾਹਿਗੁਰੂ ਨੇ ਕੋਈ ਲੇਖ ਲਿਖਿਆ ਹੋਇਆ, ਔਰ ਉਸ ਪੂਰਬ ਲਿਖਿਆ ਕਮਾਵਣਾ, ਉਹ ਜਿਹੜਾ ਕੋਈ ਪਹਿਲਾਂ ਦਾ ਲੇਖ ਲਿਖਿਆ ਹੋਇਆ ਹੈ, ਇਹ ਜੀਵ ਉਹੋ ਜਿਹਾ ਹੀ ਕੰਮ ਕਰ ਰਹੇ ਨੇ। ਤੇ ਉਹ ਲੇਖ ਕਿਸ ਨੇ ਲਿਖਿਆ ਹੈ? ਜੇ ਕਰਤਾ ਆਪ ਲਿਖਿਆ, ਜਿਹੜਾ ਲੇਖ ਕਰਤਾ ਪੁਰਖ ਵਾਹਿਗੁਰੂ ਨੇ ਆਪ ਲਿਖਿਆ ਹੈ, ਉਸੇ ਹੀ ਪੂਰਬਲੇ ਲਿਖੇ ਹੋਏ ਲੇਖ ਦੇ ਅਨੁਸਾਰ ਇਹ ਜੀਵ ਚੰਗੇ ਮਾੜੇ ਕਰਮ ਕਰੀ ਜਾ ਰਹੇ ਹਨ।
ਮੋਠ ਬੌਲੀ ਪਾਈਨ ਵਿਸਰਿਆ ਗੁਣ ਤਾਸ।
ਲੋ, ਇਨ੍ਹਾਂ ਜੀਵਾਂ ਤੇ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਦੇ ਮੋਹ ਦੀ ਐਸੀ ਠੱਗ ਬੂਟੀ ਪਾ ਦਿੱਤੀ ਹੈ, ਇੱਕ ਐਸੀ ਨਸ਼ੀਲੀ ਇਹਨਾਂ ਨੂੰ ਦਵਾਈ ਖਵਾ ਦਿੱਤੀ ਹੈ, ਵਿਸਰਿਆ ਗੁਣ ਤਾਸ, ਤੇ ਇਹਨਾਂ ਨੂੰ ਗੁਣਾਂ ਦਾ ਖਜ਼ਾਨਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਭੁੱਲ ਗਿਆ, ਕਿਉਂਕਿ ਜਦੋਂ ਮਾਇਆ ਦਾ ਜਾਦੂ ਸਾਡੇ ਉੱਤੇ ਸਿਰ ਚੜ ਕੇ ਬੋਲਦਾ ਹੈ ਫਿਰ ਉੱਥੇ ਵਾਹਿਗੁਰੂ ਦਾ ਸਿਮਰਨ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਕੁਰਬਾਨ ਕੀਤਾ ਤਿਸੈ ਵਿਟੋ ਜਨ ਮੋਹ ਮਿੱਠਾ ਲਾਇਆ। ਉਸ ਮੋਹ ਦੀ ਠੱਗ ਬੂਟੀ ਪਾ ਕੇ ਤੇ ਵਾਹਿਗੁਰੂ ਪਰਮੇਸ਼ਰ ਨੇ ਇਹਨਾਂ ਜੀਵਾਂ ਨੂੰ ਭੁਲਾ ਦਿੱਤਾ, ਹੁਣ ਇਹਨਾਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਭੁੱਲਿਆ ਹੋਇਆ।
ਮਤ ਜਾਣੋ ਜਗ ਜੀਵ ਦਾ ਦੂਜੇ ਪਾਏ ਮੋਇ ਆਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੁਸੀਂ ਮਤ ਇਸ ਗੱਲ ਨੂੰ ਸਮਝੋ ਵੀ ਉਹ ਸੰਸਾਰ ਜਿਉਂਦਾ ਹੈ, ਜਗ ਦਾ ਅਰਥ ਜੀਵ ਵੀ ਹੈ, ਜਗ ਦਾ ਅਰਥ ਸੰਸਾਰ ਵੀ ਹੈ। ਤੁਸੀਂ ਮਤ ਜਾਣੋ ਉਹ ਜੀਵ ਜਿਉਂਦਾ ਹੈ ਜਿਸ ਦਾ ਵਾਹਿਗੁਰੂ ਨਾਲ ਪਿਆਰ ਨਹੀਂ, ਦੂਜੇ ਪਾਸੇ ਪਿਆਰ ਹੈ, ਮੋਇ ਆਸ ਉਹ ਤੇ ਮਰਿਆ ਹੋਇਆ। ਜਿਸ ਦਾ ਵਾਹਿਗੁਰੂ ਨਾਲ ਪਿਆਰ ਨਹੀਂ ਉਹ ਮਰਿਆ ਹੋਇਆ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਮਰਨੰ ਬਿਸਰਨੰ ਗੋਬਿੰਦਾ ਜੀਵਨੰ ਹਰ ਨਾਮ ਤੇ ਆਵਣਾ। ਵਾਹਿਗੁਰੂ ਦਾ ਭੁੱਲਣਾ ਹੀ ਮੌਤ ਹੈ ਤੇ ਵਾਹਿਗੁਰੂ ਦਾ ਸਿਮਰਨ ਹੀ ਜ਼ਿੰਦਗੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਤੁਸੀਂ ਮਤ ਸਮਝੋ ਵੀ ਉਹ ਜੀਵ ਜਿਉਂਦਾ ਹੈ ਜਿਸ ਦਾ ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਸੇ ਪ੍ਰੇਮ ਲੱਗਿਆ ਹੋਇਆ, ਉਹ ਤੇ ਮੋਏ ਆਸ ਉਹ ਤੇ ਮਰਿਆ ਹੋਇਆ ਹੈ, ਉਹ ਤੇ ਮੁਰਦਾ ਤੁਰਿਆ ਫਿਰ ਰਿਹਾ ਹੈ। ਜਿਵੇਂ ਇੱਕ ਥਾਂ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਚਾਹੇ ਸੰਸਾਰਕ ਗੁਣ ਤੇ ਖੂਬੀਆਂ ਕਿੰਨੀਆਂ ਵੀ ਮਿਲ ਜਾਣ, ਪਰ ਜੇ ਵਾਹਿਗੁਰੂ ਦੀ ਪ੍ਰੀਤ ਨਹੀਂ ਹੈ, ਪ੍ਰਭੂ ਦਾ ਪਿਆਰ ਨਹੀਂ ਹੈ, ਤੇ ਇਹ ਜੀਵ ਮਰਿਆ ਹੋਇਆ ਹੀ ਹੈ।
ਜਿੰਨੀ ਗੁਰਮੁਖ ਨਾਮ ਨਾ ਚੇਤੇ ਉਸੇ ਬਹਿਣ ਨਾ ਮਿਲਨੀ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਗੁਰੂ ਦੁਆਰਾ ਗੁਰਮੁਖ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਹੀ ਨਹੀਂ ਕੀਤਾ ਉਹ ਤਾਂ ਮਰੇ ਹੋਏ ਨੇ। ਸੇ ਬਹਿਣ ਨਾ ਮਿਲਨੀ ਪਾਸ, ਉਹਨਾਂ ਨੂੰ ਉਸ ਪਰਮੇਸ਼ਰ ਦੇ ਪਾਸ ਬਹਿਣ ਦਾ ਸਮਾਂ ਤੇ ਬਹਿਣ ਲਈ ਥਾਂ ਮਿਲਦੀ ਹੀ ਨਹੀਂ ਹੈ।
ਦੁਖ ਲਾਗਾ ਬੋ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਉਹ ਐਸਾ ਮਨਮੁਖ ਆਦਮੀ ਮਰਦਾ ਹੈ, ਦੁਖ ਲਾਗਾ ਬਹੁ ਅਤ ਘਣਾ, ਉਹਨੂੰ ਅਤਸ਼ਾਹ ਕਰਕੇ ਬਹੁਤਾ ਹੀ ਉਸ ਨੂੰ ਦੁੱਖ ਲੱਗਦਾ ਹੈ, ਬਹੁਤ ਜ਼ਿਆਦਾ ਬਹੁਤ ਵੱਡਾ ਦੁੱਖ ਲੱਗਦਾ ਹੈ, ਕਿਉਂਕਿ ਮੌਤ ਦਾ ਦੁੱਖ ਬਹੁਤ ਵੱਡਾ ਦੁੱਖ ਮੰਨਿਆ। ਮਹਾਂਪੁਰਖ ਦੱਸਦੇ ਸਨ, ਇੱਕ ਬਿੱਛੂ ਬਹੁਤ ਜ਼ਹਿਰੀਲਾ ਜਾਨਵਰ ਹੁੰਦਾ, ਜੇ ਉਹ ਪੱਥਰ ਨੂੰ ਡੰਗ ਮਾਰ ਦੇਵੇ ਉਹ ਖਿੱਲ ਬਣ ਜਾਂਦਾ, ਸੰਖਿਆ ਬਣ ਜਾਂਦਾ। ਜੇ ਉਹ 70,000 ਬਿੱਛੂ ਇਕੱਠਾ ਡੰਗ ਮਾਰੇ, ਇੰਨਾ ਵੱਡਾ ਮੌਤ ਦਾ ਦੁੱਖ ਹੈ। ਸੰਤ ਬਾਬਾ ਮੰਗਲ ਸਿੰਘ ਜੀ ਦੋਦਰ ਦੇ ਮਹਾਂਪੁਰਖ ਹੋਏ ਨੇ, ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ, ਮਹਾਰਾਜ ਵੀ ਮੌਤ ਦਾ ਦੁੱਖ ਕਿੰਨਾ ਕੁ ਹੁੰਦਾ, ਤਾਂ ਉਹਨਾਂ ਨੇ ਜਟਕੇ ਜੇ ਹਿਸਾਬ ਦੇ ਨਾਲ ਜਵਾਬ ਦਿੱਤਾ, ਕਹਿਣ ਲੱਗੇ ਜਿਵੇਂ ਕੋਈ ਕੰਡਿਆਂ ਦੀ, ਕੋਈ ਬੇਰੀ ਦੇ ਕੰਡਿਆਂ ਦਾ ਛਾਪਾ ਹੋਵੇ, ਉਹ ਕਿਸੇ ਮਨੁੱਖ ਦੇ ਮੂੰਹ ਦੇ ਵਿੱਚ ਪਾ ਕੇ ਤੇ ਫਿਰ ਉਸ ਨੂੰ ਖਿੱਚ ਕੇ ਤੇ ਮੂਲ ਦੁਆਰੇ ਵਿੱਚੋਂ ਦੀ ਕੱਢਿਆ ਜਾਵੇ, ਸਣੇ ਆਂਦਰਾਂ ਤੇ ਸਭ ਕੁਝ ਬਾਹਰ ਆ ਜਾਂਦਾ, ਏਡਾ ਵੱਡਾ ਮੌਤ ਦਾ ਦੁੱਖ ਹੁੰਦਾ ਹੈ। ਕਹਿਣ ਤੋਂ ਭਾਵ ਕਿਸੇ ਨੇ ਕਿੰਨਾ ਮੌਤ ਦਾ ਦੁੱਖ ਬਿਆਨ ਕੀਤਾ ਹੈ, ਪਰ ਸਤਿਗੁਰੂ ਕਹਿੰਦੇ ਨੇ ਦੁੱਖ ਲਾਗਾ ਬਹੁ ਅਤ ਘਣਾ, ਵੀ ਉਸ ਬੰਦੇ ਨੂੰ ਅਤਸ਼ਾਹ ਕਰਕੇ ਬਹੁਤ ਜ਼ਿਆਦਾ ਦੁੱਖ ਲੱਗਿਆ ਹੈ। ਪੁੱਤ ਕਲਤਨਾ ਸਾਥ ਕੋਈ ਜਾਸ, ਜਦੋਂ ਮਨੁੱਖ ਅੱਗੇ ਜਾਂਦਾ ਹੈ, ਜਮਾਂ ਦੇ ਸਪੁਰਦ ਹੁੰਦਾ ਹੈ, ਉਸ ਵੇਲੇ ਨਾ ਕੋਈ ਪੁੱਤਰ, ਨਾ ਇਸਤਰੀ ਤੇ ਨਾ ਹੀ ਕੋਈ ਹੋਰ ਸਾਡੇ ਨਾਲ ਜਾਂਦਾ ਹੈ।
ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ।
ਲੋ, ਜਿਹੜਾ ਐਸਾ ਮਨਮੁਖ ਬੰਦਾ ਹੈ ਉਹਦਾ ਲੋਕਾਂ ਦੇ ਵਿੱਚ ਵੀ ਮੂੰਹ ਕਾਲਾ ਹੋ ਗਿਆ, ਕਿਉਂ? ਉਸਨੇ ਕੋਈ ਚੰਗਾ ਕੰਮ ਨਹੀਂ ਕੀਤਾ, ਤੇ ਲੋਕਾਂ ਵਿੱਚ ਵੀ ਉਸਨੇ ਮਾੜੇ ਕੰਮ ਕਰਕੇ ਮੂੰਹ ਕਾਲਾ ਕਰਵਾਇਆ। ਅੰਦਰ ਉੱਭੇ ਸਾਸ ਤੇ ਉਹਦੇ ਅੰਦਰ ਵੀ ਉੱਭੇ ਸਾਹ ਵੀ ਉਖੜਵੇਂ ਆਉਂਦੇ ਨੇ। ਇਹਦਾ ਮਤਲਬ ਇਹ ਹੈ ਲੁੱਕ ਲੁੱਕ ਕੇ ਰੋਂਦਾ ਤੇ ਹੌਂਕੇ ਲੈਂਦਾ ਰਹਿੰਦਾ ਹੈ।
ਮਨ ਮੁਖਾਂ ਨੂੰ ਕੋ ਨਾ ਵਿਸਈ ਚੁੱਕ ਗਿਆ ਵੇ ਸਾਸ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਮਨ ਮੁਖਾਂ ਤੇ ਹੁਣ ਕੋਈ ਵਸਾਹ ਨਹੀਂ ਕਰਦਾ। ਵਿਸ ਹੀ ਦਾ ਅਰਥ ਵੀ ਕੋਈ ਉਹਨਾਂ ਤੇ ਵਸਾਹ ਨਹੀਂ ਕਰਦਾ। ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਹਾਂ ਜਦੋਂ ਕੋਈ ਬੰਦਾ ਧੋਖਾ ਕਰੇ ਨਾ ਕਹਿੰਦੇ ਵੀ ਤੇਰਾ ਹੁਣ ਵਿਸ਼ਵਾਸ ਨਹੀਂ ਰਿਹਾ। ਇਉਂ ਮਨ ਮੁਖਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਚੁੱਕ ਗਿਆ ਵੇ ਸਾਸ ਕਿਉਂਕਿ ਉਹਨਾਂ ਦਾ ਇਤਕਾਦ ਉਹਨਾਂ ਦਾ ਯਕੀਨ ਉਹਨਾਂ ਦਾ ਭਰੋਸਾ ਖਤਮ ਹੋ ਗਿਆ ਹੈ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖਾਂ ਨੂੰ ਬਹੁਤਾ ਸੁਖ ਅਗਲਾ ਦਾ ਅਰਥ ਬਹੁਤਾ ਸੁਖ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਅੰਤਰ ਨਾਮ ਨਿਵਾਸ ਜਿਨ੍ਹਾਂ ਦੇ ਅੰਦਰ ਨਾਮ ਦਾ ਨਿਵਾਸ ਹੁੰਦਾ ਹੈ ਉਹਨਾਂ ਗੁਰਮੁਖਾਂ ਨੂੰ ਬਹੁਤਾ ਸੁਖ ਪ੍ਰਾਪਤ ਹੁੰਦਾ ਹੈ।
ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੈ ਸੁਭਾਏ।
ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਗੁਰਮੁਖਾਂ ਦੀ ਅਵਸਥਾ ਬਿਆਨ ਕਰਨ ਲੱਗੇ ਹਨ। ਜੇ ਗੁਰਮੁਖ ਮਿਲੈ ਸੁਭਾਏ ਵੀ ਜਿਹੜੇ ਗੁਰਮੁਖ ਗੁਰੂ ਅਨੁਸਾਰੀ ਹੋ ਕੇ ਤੇ ਆਪਸ ਵਿੱਚ ਸੁਭਾਏ ਦਾ ਅਰਥ ਸ਼ੁੱਧ ਭਾਵਨਾ ਤੇ ਪਿਆਰ ਦੇ ਨਾਲ ਮਿਲਦੇ ਨੇ। ਸੇ ਸੈਣ ਸੇ ਸੱਜਣਾ ਵੀ ਉਹ ਅਸਲੀ ਇਸ ਲੋਕ ਦੇ ਵੀ ਸਾਡੇ ਸੈਣ ਸਾਥੀ ਨੇ ਤੇ ਉਹ ਪਰਲੋਕ ਦੇ ਵੀ ਸਾਡੇ ਸੱਜਣ ਨੇ ਕਿਉਂਕਿ ਸੱਜਣ ਦੀ ਇਹ ਨਿਸ਼ਾਨੀ ਹੈ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚੱਲਣ। ਉਹ ਇਸ ਲੋਕ ਦੇ ਵੀ ਸਾਡੇ ਪੱਕੇ ਸਾਥੀ ਨੇ ਤੇ ਅੱਗੇ ਪਰਲੋਕ ਦੇ ਵੀ ਉਹ ਸੱਜਣ ਨੇ ਅਥਵਾ ਉਹ ਸਾਡੇ ਬਾਣੀ ਦੇ ਵੀ ਸੈਣ ਮਿੱਤਰ ਨੇ ਤੇ ਸਾਡੇ ਮਨ ਦੇ ਵੀ ਉਹ ਪਿਆਰੇ ਜਿਗਰੀ ਦੋਸਤ ਹਨ ਜਿਹੜੇ ਗੁਰੂ ਦੁਆਰਾ ਅੱਛੇ ਪ੍ਰੇਮ ਦੇ ਨਾਲ ਸ਼ੁੱਧ ਪ੍ਰੇਮ ਦੇ ਨਾਲ ਮਿਲਦੇ ਹਨ।
ਸਤਿਗੁਰ ਕਾ ਪਾਣਾਨ ਦਿਨ ਕਰੈ ਸੇ ਸੱਚ ਰਹੇ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਸਤਿਗੁਰੂ ਦਾ ਪਾਣਾ ਦਿਨ ਰਾਤ ਮੰਨਦੇ ਨੇ ਭਾਵ ਸਤਿਗੁਰੂ ਦਾ ਹੁਕਮ ਦਿਨ ਰਾਤ ਮੰਨਦੇ ਹਨ। ਸੇ ਸੱਚ ਰਹੇ ਸਮਾਏ ਤੇ ਉਹ ਹਮੇਸ਼ਾ ਲਈ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਏ ਰਹਿੰਦੇ ਹਨ।